ਸ਼ਲੋਕ ਮਹਲਾ ਤੀਜਾ ਬ੍ਰਹਮਿੰਦਾ ਕਿਸਾ ਬ੍ਰਹਮਤਰ ਹੈ ਏਕ ਸ਼ਬਦ ਲਿਵ ਲਾਏ ਲਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੂਝੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆਂ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ। ਪੌੜੀ ਹੋਂ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਚੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਸਰਦਾਰ ਮਨਜੀਤ ਸਿੰਘ ਜੀ ਤਥਾ ਸਮੂਹ ਚਾਲ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪੁਰਸ਼ਾਰਥ ਬਖਸ਼ਿਸ਼ ਕੀਤਾ ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਕਾਕਾ ਪਰਮਵੀਰ ਸਿੰਘ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੈ। ਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਉਸ ਸਮਾਂ ਪਹਿਲਾਂ ਸਤਿਗੁਰੂ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ। ਸਮੂਹ ਸੰਗਤ ਦੀ ਹਾਜ਼ਰੀ ਵਿੱਚ ਭੋਗ ਪਾਏ ਗਏ, ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ, ਜਿਸ ਨੂੰ ਗੁਰੂ ਮਹਾਰਾਜ ਜੀ ਨੇ ਕਲਯੁੱਗ ਵਿੱਚ ਬਹੁਤ ਵੱਡੀ ਮਹਾਨਤਾ ਦਿੱਤੀ ਹੈ, ਪ੍ਰਮਾਣ ਕੀਤਾ ਹੈ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਜਿਸ ਦਾ ਫਲ ਪ੍ਰਾਪਤ ਹੁੰਦਾ ਹੈ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰ ਗਏ ਪਤ ਸੂ ਜਾਏਂਦਾ। ਜਿਸ ਕੀਰਤਨ ਨੂੰ ਸਾਹਿਬਾਂ ਨੇ ਏਡੀ ਵੱਡੀ ਮਹਾਨਤਾ ਦਿੱਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੱਤੀ ਹੈ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਹੈ ਸੁੰਦਰੇ ਮਨਾ ਕਾਰ ਕੀਰਤਨ ਹੋਏ ਉਧਾਰ। ਸਤਿਗੁਰੂ ਨੇ ਗੁਰੂ ਕੀ ਬਾਣੀ ਨੂੰ ਸਾਰੇ ਕਰਮਾਂ ਧਰਮਾਂ ਵਿੱਚੋਂ ਸਰਮੌਰਤਾ ਬਖਸ਼ਿਸ਼ ਕਰਕੇ ਪ੍ਰਮਾਣ ਕੀਤਾ ਹੈ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ, ਸਾਰੇ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਨੀ ਅਤੇ ਉਸਨੂੰ ਸਰਵਣ ਕਰਨਾ ਔਰ ਫਿਰ ਸਤਸੰਗਤ ਵਿੱਚ ਬੈਠ ਕਰਕੇ ਹਰੇ ਦਾਤ ਕਿਹਨੂੰ ਮਿਲਦੀ ਹੈ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਬਹੁਤ ਉੱਤਮ ਭਾਗ ਹੋਣ, ਤਦ ਇਹ ਦਾਤ ਪ੍ਰਾਪਤ ਹੁੰਦੀ ਹੈ। ਤਾਂ ਤੇ ਸੰਗਤੀ ਰੂਪ ਵਿੱਚ ਜਿੱਥੇ ਅਸੀਂ ਮੋਲਕ ਦਾਤ ਆਪਾਂ ਸਮੂਹ ਸੰਗਤਾਂ ਨੇ ਪ੍ਰਾਪਤ ਕੀਤੀ ਹੈ ਉੱਥੇ ਅਰਦਾਸ ਕਰਨ ਤੋਂ ਉਪਰੰਤ ਸਤਿਗੁਰੂ ਗੁਰੂ ਅਮਰਦਾਸ ਗਰੀਬ ਨਿਵਾਸ ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਔਰ ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਦੋ ਸਲੋਕ ਰਚ ਕੇ ਪੌੜੀ ਵਿੱਚ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚੋਂ ਅਰਦਾਸ ਰੂਪ ਵਿੱਚ ਜੋਦੜੀ ਰੂਪ ਵਿੱਚ ਕੁਛ ਮੰਗਾਂ ਮੰਗਣ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ। ਔਰ ਪੌੜੀ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਾਨਤਾ ਦਰਸਾਈ ਹੈ ਕਿ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਹੈ, ਜਿਹੜਾ ਜਗਿਆਸੂ ਇਸ ਨਾਮ ਦਾ ਪੱਲਾ ਫੜ ਲੈਂਦਾ ਹੈ, ਨਾਮ ਨੂੰ ਆਪਣੇ ਜੀਵਨ ਵਿੱਚ ਮੰਨਣ ਕਰ ਲੈਂਦਾ ਹੈ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਜੋ ਹੈ ਉਹਦਾ ਸਿਮਰਨ ਕਰਦਾ ਹੈ। ਸਤਿਗੁਰੂ ਕਹਿੰਦੇ ਉਸ ਨੂੰ ਸਾਰਿਆਂ ਦੇ ਵਿੱਚ ਬ੍ਰਹਮ ਦੀ ਜੋਤ ਦ੍ਰਿਸ਼ਟੀ ਆਉਣ ਲੱਗ ਜਾਂਦੀ ਹੈ, ਕਿਉਂਕਿ ਪੁਰਾਣੇ ਸਮੇਂ ਵਿੱਚ ਇੱਕ ਧਾਰਨਾ ਬਣੀ ਹੋਈ ਸੀ ਕਿ ਜਿਹੜਾ ਮਨੁੱਖ ਬ੍ਰਾਹਮਣਾਂ ਦੇ ਘਰ ਦੇ ਜਨਮ ਲਵੇ ਉਸ ਨੂੰ ਹੀ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਸਤਿਗੁਰੂ ਨੇ ਇਸ ਜਾਤ ਪਾਤ ਦਾ ਜੋ ਇਹ ਮਨੌਤਾਂ ਬਣੀਆਂ ਹੋਈਆਂ ਸਨ ਉਹਨਾਂ ਸਾਰਿਆਂ ਦਾ ਖੰਡਨ ਕੀਤਾ ਹੈ ਕਿ ਕੋਈ ਮਨੁੱਖ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈਣ ਦੇ ਨਾਲ ਬ੍ਰਾਹਮਣ ਨਹੀਂ ਬਣ ਸਕਦਾ। ਬ੍ਰਾਹਮਣ ਕੌਣ ਹੈ? ਜਿਹੜਾ ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਵੇਖਦਾ ਹੈ, ਜਿਹੜਾ ਪੁਕਾਰ ਕੇ ਕਹਿੰਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਜਿਹਦੀ ਦ੍ਰਿਸ਼ਟੀ ਵਿੱਚ ਜੋ ਦਿਸੈ ਸੋ ਤੇਰਾ ਰੂਪ ਹੀ ਨਜ਼ਰੀ ਆਉਂਦਾ ਹੈ। ਸਤਿਗੁਰੂ ਕਹਿੰਦੇ ਫਿਰ ਉਹਦਾ ਹੀ ਅਸਲੀ ਬ੍ਰਹਮ ਗੁਣਾ ਕਾਇਮ ਰਹਿੰਦਾ, ਜਿਵੇਂ ਭਾਈ ਘਲੇਈਆ ਜੀ ਨੂੰ ਸਤਿਗੁਰਾਂ ਨੇ ਇਹ ਦ੍ਰਿਸ਼ਟੀ ਬਖਸ਼ਿਸ਼ ਕੀਤੀ ਸੀ। ਪਰ ਇਹ ਗੱਲਾਂ ਬਾਤਾਂ ਨਾਲ ਨਹੀਂ, ਨਾ ਕੋਈ ਗਿਆਨ ਪ੍ਰਾਪਤ ਕਰ ਲੈਣ ਦੇ ਨਾਲ ਇਹ ਵਸਤਾ ਨਹੀਂ ਮਿਲਦੀ। ਕਿਵੇਂ ਮਿਲਦੀ ਹੈ? ਇੱਕ ਸ਼ਬਦ ਲਿਵ ਲਾਏ, ਗੁਰੂ ਦੇ ਇੱਕ ਸ਼ਬਦ ਵਿੱਚ ਲੇ ਬਿਰਤੀ ਸੁਰਤੀ ਨੂੰ ਜੋੜਨ ਦੇ ਨਾਲ ਜਿਉਂ ਜਿਉਂ ਮਨੁੱਖ ਨਾਮ ਦੀ ਕਮਾਈ ਕਰਦਾ ਫਿਰ ਇਹ ਵਸਤਾ ਇਹ ਦਾਤ ਉਸਨੂੰ ਪ੍ਰਾਪਤ ਹੋ ਜਾਂਦੀ ਹੈ। ਜਿਸ ਨੂੰ ਐਸੀ ਦਾਤ ਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦਾ ਹੈ, ਸੁਧੇ ਸਿਧੀ ਉਹਦੇ ਕੋਲ ਗੁਪਤ ਅਤੇ ਪ੍ਰਗਟ ਤਾਕਤਾਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ। ਕੁਝ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਉਸ ਨੂੰ ਯਤਨ ਨਹੀਂ ਕਰਨਾ ਪੈਂਦਾ, ਸਗੋਂ ਕੀ ਹੁੰਦਾ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਉਹਦੇ ਪਿੱਛੇ ਪਿੱਛੇ ਇਹ 9 ਨਿਧੀਆਂ 18 ਸਿੱਧੀਆਂ ਭੱਜੀਆਂ ਫਿਰਦੀਆਂ ਹਨ। ਪਰ ਕਿਹਦੇ ਪਿੱਛੇ? ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ। ਸੁਤੇ ਸਿੱਧੀ ਅਗਲਾ ਸਵਾਲ ਬਣ ਜਾਂਦਾ ਹੈ, ਐਸਾ ਅਮੋਲਕ ਕੀਮਤੀ ਨਾਮ ਜਿਹੜਾ ਹਿਰਦੇ ਵਿੱਚ ਟਿਕਣ ਦੇ ਨਾਲ ਜਿੱਥੇ ਬ੍ਰਹਮ ਦੀ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਸਾਰਿਆਂ ਵਿੱਚ ਗੋਬਿੰਦ ਹੀ ਨਜ਼ਰੀ ਆਉਣ ਲੱਗ ਜਾਂਦਾ ਹੈ, 9 ਨਿਧੀਆਂ 18 ਸਿੱਧੀਆਂ ਮਗਰ ਮਗਰ ਭੱਜੀਆਂ ਫਿਰਦੀਆਂ ਹਨ, ਐਸਾ ਨਾਮ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ? ਔਰ ਗੁਰੂ ਕੀ ਬਾਣੀ ਵਿੱਚ ਸੰਕੇਤ ਵੀ ਦਿੱਤਾ ਹੈ ਕਿ ਇਹੋ ਜਿਹਾ ਅਮੋਲਕ ਨਾਮ ਜਿਹੜਾ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਾਥ ਦਿੰਦਾ ਹੈ, ਕਿਸੇ ਸੋਨੇ ਚਾਂਦੀ ਜਾਂ ਹੀਰੇ ਜਵਾਹਰਾਤਾਂ ਦੇ ਬਦਲੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਿਲਦਾ ਕਿਵੇਂ ਆ ਮਨ ਦੇ ਆਰਾਮ ਲਿਆ ਹੈ ਮੋਲ, ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਓ ਪਾਈਏ ਦੇ ਧਾਰਨੀ ਬਣ ਕਰਕੇ, ਐਸਾ ਮੋਲਕ ਨਾਮ ਕਿੱਥੋਂ ਮਿਲਦਾ ਹੈ? ਸਤਿਗੁਰੂ ਤੋਂ। ਅਗਲੀ 5ਵੇਂ ਪੰਕਤੀ ਵਿੱਚ ਸਾਹਿਬਾਂ ਨੇ ਇਹ ਨਾਮ ਪ੍ਰਾਪਤ ਕਰਨ ਵਾਸਤੇ ਸੰਕੇਤ ਦਿੱਤਾ ਹੈ, ਜਿਸ ਨੇ ਐਸਾ ਮੋਲਕ ਨਾਮ ਪ੍ਰਾਪਤ ਕਰਨਾ ਹੋਵੇ ਉਹ ਕੀ ਕਰੇ? ਸਤਿਗੁਰੂ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੈ ਜਾਵੇ, ਕਿਉਂਕਿ ਬਿਨ ਸਤਿਗੁਰ ਨਾਮ ਨਾ ਪਾਈਆ ਬੂਝੋ ਕਰ ਵਿਚਾਰ, ਧਿਆਨ ਦੇ ਨਾਲ ਵਿਚਾਰ ਕਰਕੇ ਵੇਖਣਾ ਕਰੋ, ਨਾ ਇਹ ਸੋਨੇ ਚਾਂਦੀ ਦੇ ਨਾਲ ਮਿਲਦਾ, ਨਾ ਜ਼ਮੀਨ ਜਾਇਦਾਦ ਦੇ ਵੱਟੇ ਵਿੱਚ ਮਿਲਦਾ, ਨਾ ਹੀਰੇ ਜਵਾਹਰਾਤਾਂ ਦੇ ਨਾਲ ਹੀ ਖਰੀਦਿਆ ਜਾ ਸਕਦਾ, ਇਹ ਕੇਵਲ ਗੁਰੂ ਦੇ ਕੋਲੋਂ ਨਾਮ ਮਿਲਦਾ। ਕਈ ਵਾਰੀ ਆਪਾਂ ਸ਼ੰਕਾ ਵੀ ਕਰਦੇ ਹਾਂ, ਜੇ ਆਪਾਂ ਅੰਮ੍ਰਿਤ ਛਕ ਲਵਾਂਗੇ, ਗੁਰੂ ਵਾਲੇ ਬਣ ਜਾਵਾਂਗੇ, ਗੁਰੂ ਸਾਨੂੰ ਕੀ ਦੇਵੇਗਾ? ਗੁਰੂ ਜੋ ਬਖਸ਼ਾਂ ਕਰਦਾ, ਜੋ ਗੁਰੂ ਦਿੰਦਾ ਦਾਤਾ, ਉਹਦਾ ਵਿਸਥਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਇੱਕ ਸ਼ਬਦ ਰਚ ਕੇ ਕੀਤਾ, ਜਿਹਦਾ ਆਰੰਭ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ। ਇਸ ਤੋਂ ਉਪਰੰਤ ਜਾ ਕੇ ਸਤਿਗੁਰਾਂ ਨੇ ਜੋ ਗੁਰੂ ਵਾਲੇ ਬਣਨ ਦੇ ਨਾਲ ਦਾਤਾਂ ਪ੍ਰਾਪਤ ਹੁੰਦੀਆਂ ਉਹਨਾਂ ਦਾ ਜ਼ਿਕਰ ਕੀਤਾ ਕਿ ਜਦੋਂ ਮਨੁੱਖ ਜਗਿਆਸੂ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਗੁਰੂ ਫਿਰ ਤਰੁੱਠ ਕੇ ਇਸ ਨੂੰ ਕੀ ਦਿੰਦਾ? ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨਤਾਨੀ, ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਜ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਬਖਾਨੀ। ਫਿਰ ਇਸ ਨਾਮ ਦੇ ਨਾਲ ਵਾਸਤਾ ਕੀ ਮਿਲ ਜਾਂਦੀ ਹੈ? ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਣੀ। ਕਉ ਨਾਨਕ ਨੇ ਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ। ਇਹ ਦਾਤਾਂ ਗੁਰੂ ਦੇ ਨਾਮ ਜਪ ਦੁਆਰਾ ਮਿਲਦੀਆਂ। ਜਿਨ੍ਹਾਂ ਨੂੰ ਮਿਲੀਆਂ ਉਹਨਾਂ ਨੇ ਪੁਕਾਰ ਕੇ ਕਹਿ ਦਿੱਤਾ, ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ। ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ। ਕਾਠੋ ਸ੍ਰੀਖੰਡ ਸਤਿਗੁਰ ਕੀਓ ਦੁੱਖ ਦਰਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਇਹ ਹੈ ਗੁਰੂ ਦੀ ਬਰਕਤ। ਜਦੋਂ ਆਪਾਂ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਨੇ ਹੈ ਤਦ ਹੀ ਸਤਿਗੁਰਾਂ ਨੇ ਗੁਰਦੇਵ ਤੋਂ ਬਲਿਹਾਰ ਜਾਣਾ ਕੀਤਾ। ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ ਜਿਨ ਮਾਨਸ ਤੇ ਦੇਵ ਦੇ ਕੀਏ ਕਰਤ ਨਾ ਲਾਗੀ ਵਾਰ। ਅਤੇ ਭੱਟਾਂ ਨੇ ਵੀ ਆਪਣਾ ਅਨੁਭਵ ਨਿਰੂਪਣ ਕੀਤਾ ਹੈ ਕਿ ਪਸ ਪ੍ਰੇਤ ਸੁਰ ਨਰ ਭਏ। ਐਸੀਆਂ ਬਿਰਥੀਆਂ ਪਸ਼ੂ ਪ੍ਰੇਤਾਂ ਵਾਲੀਆਂ ਜਿਹੜੀਆਂ ਉਹ ਵੀ ਦੇਵਤਿਆਂ ਵਾਲਾ ਜਿਹੜਾ ਉਹਨਾਂ ਨੂੰ ਵਸਤਾ ਮਿਲ ਜਾਂਦੀ ਹੈ, ਉਹਨਾਂ ਦਾ ਚੱਜ ਚਾਰ ਇਹੋ ਜਿਹਾ ਬਣ ਜਾਂਦਾ ਹੈ। ਪਰ ਇਹ ਦਾਤ ਕਿੱਥੋਂ ਮਿਲਦੀ ਹੈ? ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਨ ਦੇ ਨਾਲ ਇਹ ਸਤਿਗੁਰੂ ਤਰੁੱਟ ਕੇ ਦਾਤਾਂ ਦਿੰਦਾ। ਪਰ ਗੁਰੂ ਦੀ ਪ੍ਰਾਪਤੀ ਵੀ ਕਿਸੇ ਜਣੇ ਖਣੇ ਨੂੰ ਨਹੀਂ ਹੁੰਦੀ। ਕਿਹਨੂੰ ਮਿਲਦੀ ਆ? ਗੁਰੂ ਦੀ ਸ਼ਰਨ। ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਬਹੁਤ ਉੱਤਮ ਭਾਗ ਹੋਣ ਤਦ ਮਨੁੱਖ ਦੇ ਮਨ ਵਿੱਚ ਪ੍ਰੇਰਣਾ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਨ ਵਾਸਤੇ ਹੁੰਦੀ ਹੈ। ਜਿਹਦੇ ਹਿਰਦੇ ਵਿੱਚ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਨ ਵਾਸਤੇ ਪ੍ਰੇਰਣਾ ਪੈਦਾ ਹੋਵੇ, ਸਮਝੋ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ। ਤਾਂ ਫਿਰ ਕੀ ਹੁੰਦਾ? ਭੇਟਿਓ ਪੁਰਖ ਰਸਕ ਬੈਰਾਗੀ। ਫਿਰ ਗੁਰੂ ਦੀ ਦਾਤ, ਗੁਰੂ ਦੀ ਸ਼ਰਨ ਮਿਲਦੀ ਹੈ ਅਤੇ ਗੁਰੂ ਤਰੁੱਟ ਕੇ ਨਾਮ ਦੀ ਦਾਤ ਦਿੰਦਾ। ਇਹ ਪਹਿਲੇ ਸਲੋਕ ਵਿੱਚ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਨਾਮ ਦੀਆਂ ਦਾਤਾਂ ਜੋ ਕੁਛ ਗੁਰੂ ਦੇ ਕੋਲੋਂ ਮਿਲਦੀਆਂ ਉਹਦਾ ਲਾਭ ਪਾਇਆ ਕਿ ਨਿਰਾ ਸੁੱਖ ਇਸ ਸੰਸਾਰ ਵਿੱਚ ਨਹੀਂ, ਜੁਗ ਚਾਰ ਨਾ ਮੁੱਕਣ ਵਾਲਾ ਸੁੱਖ ਜਿਹੜਾ ਉਸ ਨੂੰ ਪ੍ਰਾਪਤ ਹੋ ਜਾਂਦਾ। ਉਹ ਸੁੱਖ ਨਾ ਇੱਥੇ ਨਾਸ਼ ਹੁੰਦਾ, ਨਾ ਆਤਮਾ ਸਰੀਰ ਜੋ ਇਸ ਵਿੱਚੋਂ ਵੱਖ ਹੁੰਦੀ ਹੈ, ਫਿਰ ਉਹ ਸੁੱਖ ਕਿਤੇ ਜਾਂਦਾ। ਦੂਸਰੇ ਸਲੋਕ ਵਿੱਚ ਸਤਿਗੁਰੂ ਨੇ ਤ੍ਰਿਸ਼ਨਾ ਦੀ ਗੱਲ ਕੀਤੀ ਹੈ। ਕਿਆ ਗਬਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਤ੍ਰਿਸ਼ਨਾ ਜਿਹੜੀ ਹੈ ਇਹ ਹਰ ਵੇਲੇ ਮਨੁੱਖ ਨੂੰ ਭਟਕਾਉਂਦੀ ਰਹਿੰਦੀ ਹੈ ਔਰ ਮਨ ਜਿਹੜਾ ਥਿਰ ਨਹੀਂ ਰਹਿਣ ਦਿੰਦੀ। ਨੌਵੇਂ ਪਾਤਸ਼ਾਹ ਜੀ ਨੂੰ ਇਹ ਗੁਰਸਿੱਖ ਨੇ ਪੁੱਛਣਾ ਕੀਤਾ, ਮਹਾਰਾਜ ਆਹ ਜਿਹੜਾ ਸਾਡਾ ਮਨ ਹੈ ਇਹ ਤਾਂ ਕਬ ਹੂੰ ਜੀੜਾ ਊਬ ਚੜ੍ਹਦ ਹੈ, ਕਬ ਹੂੰ ਜਾਏ ਲਿਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਦਿਨ ਰਾਤ ਕਦੀ ਇੱਧਰ ਭੱਜਦਾ ਕਦੀ ਉੱਧਰ ਭੱਜਦਾ, ਇਹ ਟਿਕਦਾ ਨਹੀਂ, ਇਸ ਦਾ ਕਾਰਨ ਕੀ ਹੈ? ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਕਹਿੰਦੇ ਸਾਧੋ ਇਹ ਮਨ ਗਹਿਓ ਨਾ ਜਾਏ। ਕਹਿੰਦੇ ਕਿਉਂ ਨਹੀਂ ਟਿਕਦਾ, ਉਹਦਾ ਕਾਰਨ ਕੀ ਹੈ? ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਤੇ ਥਿਰ ਨਾ ਰਹਾਏ। ਇਸ ਨੇ ਚੰਚਲ ਭਾਵ ਜਿਹੜਾ ਨਾ ਟਿਕ ਕੇ ਬੈਠੇ। ਆਪਾਂ ਵੀ ਵੇਖਦੇ ਹਾਂ ਕੋਈ ਬੱਚਾ ਟਿਕਦਾ ਨਹੀਂ, ਆਪਾਂ ਕਹਿੰਦੇ ਬੜਾ ਚੰਚਲ ਵਿਰਤੀ ਦਾ ਮਾਲਕ ਹੈ, ਤ੍ਰਿਸ਼ਨਾ ਆਪ ਟਿਕਦੀ ਨਹੀਂ, ਜਿਹੜਾ ਇਹਦਾ ਸੰਗ ਕਰ ਲੈਂਦਾ ਉਸ ਨੂੰ ਵੀ ਟਿਕਣ ਨਹੀਂ ਦਿੰਦੀ ਔਰ ਤ੍ਰਿਸ਼ਨਾ ਦਾ ਖੋਟ ਰਲਣ ਕਰਕੇ ਮਨ ਟਿਕਦਾ ਨਹੀਂ। ਜੇ ਤ੍ਰਿਸ਼ਨਾ ਵੱਖ ਹੋ ਜਾਵੇ ਤਾਂ ਮਨ ਉਸੇ ਵੇਲੇ ਟਿਕ ਸਕਦਾ ਹੈ। ਔਰ ਤ੍ਰਿਸ਼ਨਾ ਜਿਹੜੀ ਹੈ ਨਾ ਧਨ ਦੇ ਨਾਲ ਮੁੱਕਦੀ ਹੈ, ਨਾ ਪਦਾਰਥਾਂ ਦੇ ਨਾਲ, ਨਾ ਕਿਸੇ ਉੱਚੀ ਪਦਵੀ ਦੁਆਰਾ ਇਸ ਨੂੰ ਸ਼ਾਂਤ ਕੀਤਾ ਜਾ ਸਕਦਾ। ਸਗੋਂ ਹੁੰਦਾ ਕੀ ਹੈ, ਜਿਉਂ ਜਿਉਂ ਮਨੁੱਖ ਦੇ ਕੋਲ ਧਨ ਮਿਲਦਾ, ਪਦਾਰਥ ਮਿਲਦੇ ਹੈ, ਉੱਚੀਆਂ ਪਦਵੀਆਂ ਪ੍ਰਾਪਤ ਹੁੰਦੀਆਂ, ਤ੍ਰਿਸ਼ਨਾ ਹੋਰ ਪ੍ਰਾਪਤ ਕਰਨ ਵਾਸਤੇ ਪ੍ਰਜਵਲਿਤ ਹੁੰਦੀ ਹੈ। ਤਦ ਹੀ ਸਤਿਗੁਰੂ ਦਾ ਫਰਮਾਨ ਆਪਾਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਸਗੋਂ ਹੁੰਦਾ ਕੀ ਹੈ, ਸਹਿਸ ਖਟੇ ਲਾਖੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ। ਔਰ ਕਈ ਵਾਰ ਇਹ ਵੀ ਮਨ ਵਿੱਚ ਵਿਚਾਰ ਹੁੰਦਾ, ਸ਼ਾਇਦ ਜਵਾਨ ਮਨੁੱਖ ਜਿਹੜੇ ਆ ਬੱਚੇ ਆ ਉਹਨਾਂ ਨੂੰ ਤ੍ਰਿਸ਼ਨਾ ਬਹੁਤੀ ਹੋਵੇਗੀ। ਜਦੋਂ ਮਨੁੱਖ ਬਿਰਧ ਹੋ ਜਾਂਦਾ ਵੱਡੀ ਅਵਸਥਾ ਵਿੱਚ ਚਲਾ ਜਾਂਦਾ ਉਸ ਵੇਲੇ ਤ੍ਰਿਸ਼ਨਾ ਖਹਿਰਾ ਛੱਡ ਜਾਂਦੀ ਹੋਵੇਗੀ। ਪਰ ਸਤਿਗੁਰੂ ਕਹਿੰਦੇ ਚਾਹੇ ਕੋਈ ਗੱਭਰੂ ਹੈ, ਚਾਹੇ ਕੋਈ ਬਚਪਨੇ ਵਿੱਚ ਹੈ, ਚਾਹੇ ਬਿਰਧ ਅਵਸਥਾ ਵਿੱਚ ਚਲਾ ਗਿਆ, ਸਗੋਂ ਤ੍ਰਿਸ਼ਨਾ ਘਟਣ ਦੀ ਥਾਂ ਬਜ਼ੁਰਗਾਂ ਦੀ ਹੋਰ ਵੱਧਦੀ ਹੈ। ਔਰ ਕਈ ਵਾਰੀ ਆਪ ਜੀ ਨੂੰ ਸਮਾਂ ਮਿਲਿਆ ਹੋਵੇਗਾ ਹੋਰ ਪਦਾਰਥ ਬੱਚਿਆਂ ਦਾ, ਧੀਆਂ ਦਾ, ਪੁੱਤਰਾਂ ਦਾ, ਪੋਤਰਿਆਂ ਦਾ ਅਗਾਂਹ ਹੋਰ ਜਿਉਂ ਜਿਉਂ ਮਨੁੱਖ ਸੋਚਦਾ ਤ੍ਰਿਸ਼ਨਾ ਵਿੱਚ ਹੋਰ ਫਸਦਾ ਜਾਂਦਾ। ਅਤੇ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਦਾ ਕੇਵਲ ਇੱਕੋ ਇੱਕ ਢੰਗ ਤਰੀਕਾ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਜੇ ਉਸ ਢੰਗ ਤਰੀਕੇ ਨੂੰ ਆਪਣੀ ਜ਼ਿੰਦਗੀ ਵਿੱਚ ਮਨੁੱਖ ਅਪਣਾ ਲਵੇ ਫਿਰ ਤ੍ਰਿਸ਼ਨਾ ਤੋਂ ਨਿਜਾਤ, ਤ੍ਰਿਸ਼ਨਾ ਤੋਂ ਮੁਕਤ ਹੋ ਸਕਦਾ। ਸਤਿਗੁਰੂ ਨੇ ਫੁਰਮਾਨ ਕੀਤਾ ਜੇ ਤ੍ਰਿਸ਼ਨਾ ਨੂੰ ਸ਼ਾਂਤ ਕਰਨਾ, ਤ੍ਰਿਸ਼ਨਾ ਨੂੰ ਮੁਕਾਉਣਾ ਹੈ ਤਾਂ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸੋ ਲਾਗੇ ਪੂਰਨ ਧਿਆਨ। ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਦਾ ਭਾਵ ਹੋ ਜਾਂਦਾ, ਮਹਾਂ ਸੰਤੋਖ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਮਨੁੱਖ ਨੂੰ ਸ਼ਾਂਤੀ ਮਿਲ ਜਾਂਦੀ ਹੈ। ਕਿਉਂਕਿ ਜਿੰਨਾ ਚਿਰ ਸੰਤੋਖ ਨਹੀਂ ਪ੍ਰਾਪਤ ਹੁੰਦਾ ਉਨਾ ਚਿਰ ਕਿਸੇ ਨੂੰ ਰੱਜ ਨਹੀਂ ਆਉਂਦਾ, ਬਿਨਾਂ ਸੰਤੋਖ ਨਹੀਂ ਕੋ ਰੱਜ ਹੈ। ਅਤੇ ਸੰਤੋਖ ਜਿਹੜਾ ਉਹ ਪ੍ਰਭੂ ਦੇ ਨਾਮ ਜਪ ਦੁਆਰਾ ਮਿਲਦਾ ਔਰ ਜਿਸ ਨੂੰ ਸੰਤੋਖ ਮਿਲ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਹਦੀ ਹਾਲਤ ਵੀ ਦੱਸਣਾ ਕੀਤੀ ਹੈ। ਕਹਿੰਦੇ ਭਾਵੇਂ ਉਹਦੇ ਪਾਸ ਰਹਿਣ ਵਾਸਤੇ ਕੋਈ ਮਕਾਨ ਚੰਗਾ ਨਾ ਹੋਵੇ, ਤਨ ਦੇ ਕੱਪੜੇ ਜਿਹੜੇ ਆ ਉਹ ਵੀ ਲੀਰੋ ਲੀਰ ਹੋਣ, ਉਹਦੀ ਕੋਈ ਉੱਚੀ ਜਾਤ ਵੀ ਨਾ ਹੋਵੇ, ਕੋਈ ਉੱਚੀ ਪਦਵੀ ਦਾ ਮਾਲਕ ਨਾ ਹੋਵੇ, ਉਹਦੇ ਨਾਲ ਕੋਈ ਅਮੀਰ ਵਜ਼ੀਰ ਦੇ ਨਾਲ ਕੋਈ ਰਿਸ਼ਤੇਦਾਰੀ ਜਾਂ ਉਹਦੀ ਦੋਸਤੀ ਵੀ ਨਾ ਹੋਵੇ, ਜੰਗਲ ਵਿੱਚ ਰਹਿੰਦਾ ਹੋਵੇ, ਪਰ ਜੇ ਪਰਮੇਸ਼ੁਰ ਦਾ ਨਾਮ ਹਿਰਦੇ ਵਿੱਚ ਹੈ ਐਸੇ ਮਨੁੱਖ ਨੂੰ ਪ੍ਰਭੂ ਨੇ ਸੰਤੋਖ ਦੇ ਦਿੱਤਾ, ਸਮਝੋ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਕਹਿੰਦੇ ਵਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮਿੰਨਾ, ਮਿੱਤਰ ਨਾ ਇੱਠ ਧਿਨ ਹਤਾਨਾ, ਰੂਪਹੀਨ ਕਿਸ ਸਾਕ ਨਾ ਸਿੰਨਾ। ਪਰ ਜੇ ਸੰਤੋਖ ਦਾ ਧਾਰਨੀ ਹੈ, ਹਿਰਦੇ ਵਿੱਚ ਨਾਮ ਵਸਿਆ ਹੋਇਆ, ਸਤਿਗੁਰੂ ਕਹਿੰਦੇ ਰਾਜਾ ਸਗਰੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਵੇ ਸੋ ਪ੍ਰਸੰਨਾ। ਸਤਿਗੁਰੂ ਕਹਿੰਦੇ ਐਸੇ ਗੁਰਮੁਖ ਨੂੰ ਕੀ ਦਾਤ ਮਿਲਦੀ ਹੈ, ਗੁਰਮੁਖ ਸਬਦੇ ਰਤਿਆਂ ਸੀਤਲ ਹੋਏ ਆਪ ਗਵਾਏ, ਉਹਦਾ ਤ੍ਰਿਸ਼ਨਾ ਤੋਂ ਛੁਟਕਾਰਾ ਹੋ ਜਾਂਦਾ ਹੈ, ਉਸ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹਦੀ ਭਟਕਣਾ ਖਤਮ ਹੋ ਜਾਂਦੀ ਹੈ, ਅੰਦਰੋਂ ਤ੍ਰਿਪਤ ਸੰਤੋਖਿਆ ਤ੍ਰਿਪਤੀ ਹੋ ਜਾਂਦੀ ਹੈ, ਸੰਤੋਖ ਆ ਜਾਂਦਾ, ਫਿਰ ਭੁੱਖ ਨਾ ਲੱਗਿਆ ਆਏ, ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ। ਹੁਣੀ ਆਪਾਂ ਗੁਰਮੁਖ ਪਿਆਰਿਆਂ ਦੀ ਰਸਮਾਂ ਦੁਆਰਾ ਅਨੰਦ ਸਾਹਿਬ ਜੀ ਦਾ ਪਾਠ ਗੁਰੂ ਅਮਰਦਾਸ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸਰਵਣ ਕੀਤਾ, ਜਿਸ ਨੂੰ ਨਾਮ ਦਾ ਆਧਾਰ ਮਿਲ ਜਾਂਦਾ ਉਸ ਨੂੰ ਕੀ ਪ੍ਰਾਪਤ ਹੁੰਦਾ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਫਿਰ ਐਸਾ ਨਾਮ ਕਿੱਥੋਂ ਮਿਲਦਾ, ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਦੀਆਂ ਇਹ ਵਡਿਆਈਆਂ, ਕਿਉਂਕਿ ਗੁਰੂ ਨੇ ਦਿੱਤਾ ਨਾਮ ਇਹ ਸਾਰੀ ਉਸ ਨਾਮ ਦੀ ਵਡਿਆਈ ਹੈ। ਅਤੇ ਮੈਂ ਗੁਰੂ ਤੋਂ ਸਤਿਗੁਰੂ ਕਹਿੰਦੇ ਬਲਿਹਾਰ ਜਾਂਦਾ ਹਾਂ, ਬਾਰਨੇ ਫਿਰਨੇ ਜਾਂਦਾ ਹਾਂ, ਜਿਸ ਨੇ ਰਹਿਮਤ ਕਰਕੇ ਐਸਾ ਮਾਰਗ ਐਸੀਆਂ ਦਾਤਾਂ ਸਾਡੀ ਝੋੜੀ ਵਿੱਚ ਪਾ ਦਿੱਤੀਆਂ। ਸਤਿਗੁਰੂ ਕਹਿੰਦੇ ਜਿੱਥੇ ਐਸੀਆਂ ਦਾਤਾਂ ਮਿਲਦੀਆਂ ਉੱਥੇ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ, ਜਿਨ੍ਹਾਂ ਦੀ ਲਿਵ ਪ੍ਰਭੂ ਦੇ ਨਾਮ ਨਾਲ ਜੁੜੀ ਰਹਿੰਦੀ ਹੈ, ਜੋ ਕੁਛ ਵੀ ਉਹ ਕਰਦੇ ਆ ਉਹਨਾਂ ਦਾ ਕੀਤਾ ਹੋਇਆ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੁੰਦਾ, ਕਿਉਂਕਿ ਮਾੜਾ ਉਹ ਕਰਦੇ ਹੀ ਨਹੀਂ, ਕਰਦੇ ਹੀ ਉਹ ਆ ਜੋ ਪ੍ਰਭੂ ਨੂੰ ਪ੍ਰਵਾਨ ਹੋਣਾ ਹੈ। ਤਾਂ ਤੇ ਪੌੜੀ ਵਿੱਚ ਅਰਦਾਸ ਕੀਤੀ ਹੈ, ਹਉਂ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ, ਸਿੱਖਾਂ ਦਾ ਭਾਵ ਸਿੱਖਿਆ। ਮੈਂ ਸਤਿਗੁਰੂ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕਿਹਨਾਂ ਤੋਂ, ਕਿਸੇ ਅਮੀਰ ਤੋਂ, ਕਿਸੇ ਵਜ਼ੀਰ ਤੋਂ, ਕਿਸੇ ਧਰਵਾਨ ਤੋਂ ਨਹੀਂ, ਜੋ ਗੁਰੂ ਦੀ ਸਿੱਖਿਆ ਦੇ ਧਾਰਨੀ ਬਣ ਗਏ ਆ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜੋ ਹਰ ਨਾਮ ਧਿਆਏਂਦੇ ਤਿੰਨ ਦਰਸ਼ਨ ਪਿੱਖਾ। ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਜਿਹੜੇ ਤੇਰੇ ਨਾਮ ਦੀ ਆਰਾਧਨਾ ਕਰਦੇ ਆ ਮੈਨੂੰ ਉਹਨਾਂ ਦਾ ਦਰਸ਼ਨ ਪ੍ਰਾਪਤ ਹੋਵੇ, ਮੈਨੂੰ ਉਹਨਾਂ ਦਾ ਦਰਸ਼ਨ ਨਸੀਬ ਹੋਵੇ, ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ। ਮੇਰੇ 'ਤੇ ਹੋਰ ਬਖਸ਼ਿਸ਼ ਕਰ, ਇਹ ਜੋ ਕੰਨ ਦਿੱਤੇ ਆ ਇਹਨਾਂ ਕੰਨਾਂ ਦੇ ਨਾਲ, ਇਹਨਾਂ ਸਰਵਣਾਂ ਦੇ ਨਾਲ ਤੁਹਾਡੀ ਕੀਰਤੀ ਤੁਹਾਡਾ ਜਸ ਮੈਂ ਸੁਣਾਂ। ਇਹ ਜਿਹੜੇ ਹੱਥ ਦਿੱਤੇ ਆ ਇਹਨਾਂ ਹੱਥਾਂ ਦੇ ਨਾਲ ਹਮੇਸ਼ਾ ਮੈਂ ਤੁਹਾਡਾ ਜਸ ਤੁਹਾਡੀ ਸਿਰ ਤੋਂ ਸਵਾਲ ਲਿਖਦਾ ਰਹਾਂ। ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ। ਜੋ ਪਿਆਰ ਵਿੱਚ ਰੰਗ ਦਾ ਭਾਵ ਪਿਆਰ, ਜੋ ਪਿਆਰ ਵਿੱਚ ਭਿੱਜ ਕੇ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕਰਦੇ ਆ, ਉਹਦਾ ਨਾਮ ਦੀ ਅਰਾਧਨਾ ਕਰਦੇ ਆ, ਸਤਿਗੁਰੂ ਕਹਿੰਦੇ ਕਿਲ ਵਿਖ ਕ੍ਰਿਖਾ, ਉਹਨਾਂ ਦੇ ਸਾਰੇ ਪਾਪ ਕਰਮ ਨਾਸ਼ ਹੋ ਜਾਂਦੇ ਆ। ਆਖਰੀ ਪੰਕਤੀ ਵਿੱਚ ਸਾਹਿਬਾਨ ਸਾਹਿਬਾਂ ਨੇ ਫਰਮਾਨ ਕੀਤਾ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਭਾਵ ਹੈ ਚਰਨ ਕਦਮ, ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਆਪਣੇ ਚਰਨ ਟਿਕਾ ਦਿੰਦਾ। ਕਈ ਵਾਰੀ ਚਰਨਾਂ ਦਾ ਭੁਲੇਖਾ ਪੈ ਜਾਂਦਾ, ਚਰਨਾਂ ਤੋਂ ਭਾਵ ਹੈ ਨਾਮ, ਜਿਹਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ। ਹਰ ਰੋਜ਼ ਆਪਾਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ ਪ੍ਰਭੂ ਦੇ ਚਰਨ ਕੀ ਹਨ, ਚਿੱਤ ਚਰਨ ਨਾਮ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕ ਜਾਣਾ, ਹਿਰਦੇ ਵਿੱਚ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕ ਜਾਣਾ, ਇਹੀ ਗੁਰੂ ਦੇ ਅਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹਨ। ਸਤਿਗੁਰੂ ਕਹਿੰਦੇ ਉਹ ਸਰੀਰ ਆ, ਉਹ ਹਿਰਦਾ ਧੰਤਾ ਦੇ ਯੋਗ ਹੈ। ਜਿਸ ਹਿਰਦੇ ਵਿੱਚ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ, ਤਾਂ ਤਾਂ ਗੁਰੂ ਮਹਾਰਾਜ ਜੀ ਨੇ ਬੜੇ ਵਿਸਥਾਰ ਦੇ ਨਾਲ ਨਾਮ ਦੀਆਂ ਦਾਤਾਂ ਦੀ ਬਰਕਤਾਂ ਜੋ ਪੈਂਦੀਆਂ ਹੈ, ਜੋ ਪ੍ਰਾਪਤ ਹੁੰਦੀਆਂ ਹੈ, ਉਹਦਾ ਵਿਸਥਾਰ ਕੀਤਾ ਹੈ। ਤ੍ਰਿਸ਼ਨਾ ਤੋਂ ਛੁਟਕਾਰੇ ਵਾਸਤੇ ਸਤਿਗੁਰਾਂ ਨੇ ਸਾਧਨ ਦੱਸਣਾ ਕੀਤਾ ਹੈ, ਔਰ ਪੌੜੀ ਵਿੱਚ ਸਾਨੂੰ ਕੁਛ ਮੰਗਣ ਵਾਸਤੇ ਪ੍ਰੇਰਨਾ ਦਿੱਤੀ ਹੈ। ਗੁਰੂ ਰਹਿਮਤ ਕਰਨ ਜੋ ਸਤਿਗੁਰਾਂ ਨੇ ਚਾਲੀ ਅਤੇ ਅਗਵਾਈ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਚਾਲੀ ਉੱਤੇ ਆਪਾਂ ਚੱਲ ਕਰਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰਕੇ ਸੰਸਾਰ ਵਿੱਚੋਂ ਜਾਈਏ, ਤਾਂ ਜੋ ਰੇਰੇ ਦਰਗਾਹ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦੇਉ, ਅਤੇ ਇਸ ਸੰਸਾਰ ਵਿੱਚ ਵੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਦੀਆਂ ਦਾਤਾਂ ਪ੍ਰਾਪਤ ਹੋ ਜਾਣ, ਤਾਂ ਤੇ ਭੋਚਕ ਦੀ ਖਿਮਾ ਕਰ ਦੇਣੀ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚੰਨਾਂ ਵਿੱਚੋਂ ਖਿਮਾ ਮੰਗੀਏ, ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ। ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ